गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिसका सिरलेख है सिख मत विच अध्यात्मीकरण का आदर्श। इस विच आप जी ने जग्यासु ते जो नदर करम हुंदी है उसका वर्णन किया है, उसके भेद उजागर किए हैं। आप जी का कहना है कि जो नदर करम का वड्डा पराक्रम यतनशील होता है तदों ही आत्मा नू वास्तविक ज समुची मुक्ति प्राप्त होती है। जो नदर करम द्वारा निवाजे जाते हैं वास्तविक ओही आत्मक पुरश होते हैं। तो यो जे आत्मक पुरश ही अज्ञात लोगों जा मंडलों के सत्संग नाल जुड़ के उस प्रभु नू निहार रहे होते हैं। सो साडे गुरु महाराज के अंदर भी यह प्रज्वलित भावना सी कि नदर करम द्वारा लोगों के अंदर प्रभु की सुंदरता नू निहार सकण लई उसकी अंतरदृष्टि नू जगाया जाए। सो उस नदर करम का विस्थार इस लिखत विच है, थोड़ी डूंगी लिखत है, आओ प्यार नाल सरवण करन दी कोशिश करिए जी। अध्यात्मकता की सब तो पिछलेरी अर्थात नवीनतम झलक सिख इतिहास विचों वेखी जा सकती है। गुरु नानक अपने युग दे मसीहा बन के आए। गुरु नानक मनुख उत्ते भरोसा रखते हैं, लोगों नू प्रेम करते हैं। आप कंदरां गुफावां विच छुप के दिन कटण वाले सिद्धां ते करामातां अर्थात रिधियां सिद्धियां दी डींग मारन वाले योगियां ते विभूति मलण वाले साधुआं वल ध्यान नहीं देंदे, सगों उन्हां दा तां आप खंडन करदे हन। इन्हां दी तुलना विच आप अपना खून पसीना इक करके रोजी कमाउण वाले किरतियां नूं जो कि सीधा सादा प्रेम भरपूर जीवन बतीत करते हैं नू सन्मान देते हैं। फिर दोहरा दे, गुरु नानक मनुख उत्ते भरोसा रखते हैं, लोगों नू प्रेम करते हैं। आप कंदरां गुफावां विच छुप के दिन कटण वाले सिद्धां अते करामातां अर्थात रिधियां सिद्धियां दी डींग मारन वाले योगियां ते विभूति मलण वाले साधुआं वल ध्यान नहीं देंदे, इन्हां दी तुलना विच आप अपना खून पसीना एक करके रोजी कमाउण वाले कीर्तियां नू जो कि सीधा सादा प्रेम भरपूर जीवन बतीत करते हैं नू सन्मान देते हैं। आप किरत दी सच्चा सुचा अध्यात्मक आचरण जान के वडियाई करते हैं। आप सब लोगों नू ठीक काम करन ते ठीक जीवन जीवन का उपदेश करते हैं ते गुरु नू लोकां दे सन्मुख प्रभु दे सरूप वजों लिया खड़ा करदे हन। जेड़े उचेरे अध्यात्मक जीवन दे जग्यासु हन उन्हां नू आप ए संकेत करदे हन कि भौतिक मनुख दे कर्मां द्वारा उसके कुदरती मानवी विकास नू उच्चतम मानवी शिखरां तक पहुँचावण लई इस दृष्टमान जीवन दे पिछोकड़ विच एक अकथनी रूप की उच्चता प्रेम ते महानता का वह मंडल मौजूद है, जिथे शक्तिवर मुकतगामी दृष्ट ते अदृष्ट आत्मावां निवास रखदियां हन। आप इस उचेरे अध्यात्मक मंडल वल संकेत ही करते हैं, इस परलोक ज दरगाह का विस्तृत वर्णन नहीं करते। फिर दोहरा दईए, जेड़े उचेरे अध्यात्मक जीवन दे जग्यासु हन उन्हां नू आप ए संकेत करदे हन कि भौतिक मनुख दे कर्मां द्वारा उसदे कुदरती मानवी विकास नू उच्चतम मानवी शिखरां तक पहुँचावण लई इस दृष्टमान जीवन दे पिछोकड़ विच एक अकथनी रूप दी उच्चता प्रेम ते महानता दा ओ मंडल मौजूद है, जिथे शक्तिवर मुकतगामी दृष्ट ते अदृष्ट आत्मावां निवास रखदियां हन। आप इस उचेरे अध्यात्मक मंडल वल संकेत ही करदे हन, इस परलोक जां दरगाह दा विस्तृत वर्णन नहीं करदे। गुरु गोबिंद सिंह जी इस अध्यात्मक मंडल नू प्रभु लोक जां प्रभु देश कह के संबोधन करदे हन। आकाश बारे ए अंतरदृष्टि अध्यात्मक स्वरूप वाली है, ये सत्संगति है। जो कुछ विशेष अज्ञात परिस्थितियां द्वारा जीवन कर्म दे नेम विच दखल दे सकती है अते प्रभु वालों ने वाजे होए कुछ विशेष व्यक्तियां नू कर्मां दे नेम ते जन्म मरण दे चक्रां तों ਬੰਧਨ ਮੁਕਤ ਕਰ ਸਕਦੀ ਹੈ। ਫਿਰ ਦੁਹਰਾ ਦਈਏ, ਗੁਰੂ ਗੋਬਿੰਦ ਸਿੰਘ ਜੀ ਇਸ ਅਧਿਆਤਮਿਕ ਮੰਡਲ ਨੂੰ ਪ੍ਰਭੂ ਲੋਕ ਜਾਂ ਪ੍ਰਭੂ ਦੇਸ਼ ਕਹਿ ਕੇ ਸੰਬੋਧਨ ਕਰਦੇ ਹਨ। ਆਕਾਸ਼ ਬਾਰੇ ਇਹ ਅੰਤਰਦ੍ਰਿਸ਼ਟੀ ਅਧਿਆਤਮਿਕ ਸਰੂਪ ਵਾਲੀ ਹੈ। ਇਹ ਸਤਸੰਗਤ ਹੀ ਹੈ ਜੋ ਕੁਝ ਵਿਸ਼ੇਸ਼ ਅਗਿਆਤ ਪ੍ਰਸਥਿਤੀਆਂ ਦੁਆਰਾ ਜੀਵਨ ਕਰਮ ਦੇ ਨੇਮ ਵਿੱਚ ਦਖਲ ਦੇ ਸਕਦੀ ਹੈ ਅਤੇ ਪ੍ਰਭੂ ਵੱਲੋਂ ਨਿਵਾਜੇ ਹੋਏ ਕੁਝ ਵਿਸ਼ੇਸ਼ ਵਿਅਕਤੀਆਂ ਨੂੰ ਕਰਮਾਂ ਦੇ ਨੇਮ ਅਤੇ ਜਨਮ ਮਰਨ ਦੇ ਚੱਕਰਾਂ ਤੋਂ ਬੰਧਨ ਮੁਕਤ ਕਰ ਸਕਦੀ ਹੈ। ਕੇਵਲ ਉਦੋਂ ਹੀ ਜਦੋਂ ਨਦਰ ਕਰਮ ਦਾ ਵੱਡਾ ਭਰਾ ਕਰਮ ਯਤਨਸ਼ੀਲ ਹੁੰਦਾ ਹੈ, ਤਦੋਂ ਹੀ ਆਤਮਾ ਨੂੰ ਵਾਸਤਵਿਕ ਜਾਂ ਸੱਚੀ ਮੁਕਤੀ ਪ੍ਰਾਪਤ ਹੁੰਦੀ ਹੈ। ਨਦਰ ਕਰਮ ਦਾ ਇਹ ਵਰਤਾਰਾ ਵਰਣਨ ਰਹਿਤ ਹੁੰਦਾ ਹੈ ਅਤੇ ਇਹ ਮਨੁੱਖ ਦੀ ਆਤਮਕ ਚੇਤਨਤਾ ਵਿੱਚ ਹੀ ਘਟਦਾ ਹੈ। ਇਸੇ ਲਈ ਇਸ ਨੂੰ ਅਕਥ ਕਥਾ ਦੀ ਸੰਗਿਆ ਦਿੱਤੀ ਜਾਂਦੀ ਹੈ। ਹਾਂਜੀ, ਕੇਵਲ ਉਦੋਂ ਹੀ ਜਦੋਂ ਨਦਰ ਕਰਮ ਦਾ ਵੱਡਾ ਭਰਾ ਕਰਮ ਯਤਨਸ਼ੀਲ ਹੁੰਦਾ ਹੈ, ਤਦੋਂ ਹੀ ਆਤਮਾ ਨੂੰ ਵਾਸਤਵਿਕ ਜਾਂ ਸੱਚੀ ਮੁਕਤੀ ਪ੍ਰਾਪਤ ਹੁੰਦੀ ਹੈ। ਨਦਰ ਕਰਮ ਦਾ ਇਹ ਵਰਤਾਰਾ ਵਰਣਨ ਰਹਿਤ ਹੁੰਦਾ ਹੈ ਅਤੇ ਇਹ ਮਨੁੱਖ ਦੀ ਆਤਮਕ ਚੇਤਨਤਾ ਵਿੱਚ ਹੀ ਘਟਦਾ ਹੈ। ਇਸੇ ਲਈ ਇਸ ਨੂੰ ਅਕਥ ਕਥਾ ਦੀ ਸੰਗਿਆ ਦਿੱਤੀ ਗਈ ਹੈ। ਜਿਨ੍ਹਾਂ ਨੂੰ ਇਸ ਨਦਰ ਕਰਮ ਦੁਆਰਾ ਨਿਵਾਜਿਆ ਗਿਆ ਹੁੰਦਾ ਹੈ, ਉਹ ਹੀ ਵਾਸਤਵ ਵਿੱਚ ਆਤਮਕ ਪੁਰਸ਼ ਹੁੰਦੇ ਹਨ। ਇਹ ਆਤਮਕ ਪੁਰਸ਼ ਸਤਸੰਗਤ ਨਾਲ ਪ੍ਰਗੀਤਕ ਭਾਂਤ ਸਵਰਬੱਧ ਹੋਏ ਹੁੰਦੇ ਹਨ ਅਤੇ ਇਸ ਵਿੱਚ ਵਿਚਰਦਿਆਂ ਹੋਇਆਂ ਹੀ ਉਹ ਦੂਜੇ ਅਗਿਆਤ ਲੋਕਾਂ ਜਾਂ ਮੰਡਲਾਂ ਦੇ ਸਤਸੰਗ ਨਾਲ ਜੁੜ ਕੇ ਉਸਨੂੰ ਨਿਹਾਰ ਰਹੇ ਹੁੰਦੇ ਹਨ। ਇਹਨਾਂ ਵਿਅਕਤੀਆਂ ਦੇ ਵਿਚਾਰ, ਕਰਮ, ਮਨੋਵੇਗ ਅਤੇ ਇੱਛਾਵਾਂ ਆਦਿ ਸਭ ਆਤਮਕ ਸੰਚੇ ਵਿੱਚ ਢਲ ਜਾਂਦੇ ਹਨ। ਹਾਂਜੀ, ਫਿਰ ਦੁਹਰਾ ਦਈਏ, ਜਿਨ੍ਹਾਂ ਨੂੰ ਇਸ ਨਦਰ ਕਰਮ ਦੁਆਰਾ ਨਿਵਾਜਿਆ ਗਿਆ ਹੁੰਦਾ ਹੈ, ਉਹ ਹੀ ਵਾਸਤਵ ਵਿੱਚ ਆਤਮਕ ਪੁਰਸ਼ ਹੁੰਦੇ ਹਨ। ਇਹ ਆਤਮਕ ਪੁਰਸ਼ ਸਤਸੰਗਤ ਨਾਲ ਪ੍ਰਗੀਤਕ ਭਾਂਤ ਸਵਰਬੱਧ ਹੋਏ ਹੁੰਦੇ ਹਨ ਅਤੇ ਇਸ ਵਿੱਚ ਵਿਚਰਦਿਆਂ ਹੋਇਆਂ ਹੀ ਉਹ ਦੂਜੇ ਅਗਿਆਤ ਲੋਕਾਂ ਜਾਂ ਮੰਡਲਾਂ ਦੇ ਸਤਸੰਗ ਨਾਲ ਜੁੜ ਕੇ ਉਸਨੂੰ ਨਿਹਾਰ ਰਹੇ ਹੁੰਦੇ ਹਨ। ਇਹਨਾਂ ਵਿਅਕਤੀਆਂ ਦੇ ਵਿਚਾਰ, ਕਰਮ, ਮਨੋਵੇਗ ਅਤੇ ਇੱਛਾਵਾਂ ਆਦਿ ਸਭ ਆਤਮਕ ਸੰਚੇ ਵਿੱਚ ਢਲ ਜਾਂਦੇ ਹਨ। ਜਿੰਨਾ ਚਿਰ ਤੱਕ ਮਨੁੱਖ ਆਪਣੇ ਕਰਮਾਂ ਲਈ ਜ਼ਿੰਮੇਵਾਰ ਹੈ, ਜਿੰਨਾ ਚਿਰ ਤੱਕ ਇਸ ਬ੍ਰਹਿਮੰਡੀ ਵਿਕਾਸ ਦੇ ਵਰਤਾਰੇ ਵਿੱਚ ਪਦਾਰਥ ਤੋਂ ਮੁਕਤੀ ਪ੍ਰਾਪਤ ਕਰਨ ਲਈ ਉਸਦਾ ਸੰਘਰਸ਼ ਜਾਰੀ ਰਹਿੰਦਾ ਹੈ, ਉਹਨਾਂ ਚਿਰ ਤੱਕ ਉਹ ਅਰਧ ਪਦਾਰਥਕ, ਅਰਧ ਮਾਨਸਿਕ ਅਤੇ ਅਰਧ ਆਤਮਕ ਦਸ਼ਾ ਵਿੱਚ ਆਉਂਦਾ ਹੈ। ਸ਼ਬਦ ਗੁਰਮੁਖ ਇਸੇ ਸਥਿਤੀ ਵੱਲ ਸੰਕੇਤ ਕਰਦਾ ਹੈ ਕਿ ਕਿਵੇਂ ਉਹ ਵਿਅਕਤੀ ਨਦਰ ਕਰਮ ਦੀ ਬਖਸ਼ਿਸ਼ ਦੀ ਉਡੀਕ ਕਰ ਰਿਹਾ ਹੁੰਦਾ ਹੈ ਅਤੇ ਉਹ ਉਤਾਂਹ ਵੱਲ ਨੂੰ ਤੱਕਦਾ ਰਹਿੰਦਾ ਹੈ, ਜਿੱਥੋਂ ਉਸ ਉੱਤੇ ਨਦਰ ਕਰਮ ਦੀ ਦਾਤ ਨੇ ਅਵਤਰਿਤ ਹੋਣਾ ਹੁੰਦਾ ਹੈ। ਇਹ ਸਭ ਕੁਝ ਉਦੋਂ ਤੱਕ ਪ੍ਰਕਿਰਤੀ ਦੇ ਸਹਿਜ ਰੂਪ ਵਿੱਚ ਚੱਲ ਰਹੇ ਵਰਤਾਰੇ ਉੱਤੇ ਹੀ ਛੱਡ ਦੇਣਾ ਚਾਹੀਦਾ ਹੈ, ਜਦੋਂ ਤੱਕ ਕਿ ਉਹ ਪੂਰਨਤਾ ਦੀ ਘੜੀ ਨਹੀਂ ਆ ਜਾਂਦੀ ਅਤੇ ਉਹਨਾਂ ਮੁਕਤਗਾਮੀ ਆਤਮਾਵਾਂ ਦਾ ਸਤਸੰਗ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਜੁੜ ਨਹੀਂ ਜਾਂਦਾ। ਗੁਰਬਾਣੀ ਵਿੱਚ ਇਹ ਅੰਕਿਤ ਹੈ ਕਿ ਐਸੇ ਪਰਮ ਪਦ ਨੂੰ ਵਿਰਲੇ ਹੀ ਪ੍ਰਾਪਤ ਕਰ ਸਕਦੇ ਹਨ। ਵਧੇਰੇ ਲੋਕ ਤਾਂ ਆਪਣੇ ਹੋਰ ਭਰਾਵਾਂ ਅਤੇ ਸਤਸੰਗੀਆਂ ਵਿੱਚੋਂ ਹੀ ਅਜਿਹੀ ਦਿਵ ਦ੍ਰਿਸ਼ਟੀ ਵਾਲੇ ਮਹਾਂਪੁਰਖਾਂ ਅਤੇ ਮੁਕਤਗਾਮੀ ਆਤਮਾਵਾਂ ਦੇ ਦਰਸ਼ਨ ਕਰਦੇ ਹਨ। ਗੁਰਪ੍ਰਸਾਦ ਦਾ ਨਿਰੰਤਰ ਅਤੇ ਪ੍ਰੇਰਨਾ ਭਰਪੂਰ ਗਾਇਨ ਧੀਰੇ ਧੀਰੇ ਸਹਿਜ ਰੂਪ ਵਿੱਚ ਹੀ ਅੱਗੇ ਤੁਰਦਾ ਰਹਿੰਦਾ ਹੈ ਅਤੇ ਜਗਿਆਸੂ ਮਨੁੱਖ ਦੇ ਮੁੱਖ ਦੇ ਰੁੱਖ ਨੂੰ ਗੁਰੂ ਵੱਲ ਮੋੜ ਲੈਂਦਾ ਹੈ। ਸਭ ਇਸਤਰੀ ਪੁਰਸ਼ ਆਪਣੇ ਭਾਗਾਂ ਦੇ ਆਪ ਹੀ ਭਾਗ ਵਿਧਾਤਾ ਹਨ। ਉਹਨਾਂ ਦੇ ਕਰਮ ਮਨੁੱਖ ਦੇ ਵਿਅਕਤਿਤਵ ਅਤੇ ਆਚਰਣ ਦੀ ਘਾੜਤ ਕੱਢਦੇ ਹਨ। ਮੈਨੂੰ ਇਹ ਜੀਵਨ ਰੂਪੀ ਕੱਪੜਾ ਪਿਛਲੇ ਯੁੱਗਾਂ ਦੇ ਸੰਚਿਤ ਕਰਮਾਂ ਦੇ ਫਲਸਰੂਪ ਪ੍ਰਾਪਤ ਹੋਇਆ ਹੈ। ਮੈਨੂੰ ਮੋਖ ਦੁਆਰ ਤਾਂ ਪ੍ਰਭੂ ਦੇ ਨਦਰ ਕਰਮ ਦੁਆਰਾ ਹੀ ਪ੍ਰਾਪਤ ਹੋਣਾ ਹੈ, ਜਪਜੀ ਵਿੱਚ ਅੰਕਿਤ ਹੈ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਗੁਰੂ ਨਾਨਕ ਦੇਵ ਜੀ ਨਾ ਤਾਂ ਗੁਰੂ ਦੀ ਪਰਿਭਾਸ਼ਾ ਕਰਦੇ ਹਨ ਨਾ ਪਰਮੇਸ਼ਰ ਦੀ, ਪਰ ਸਿੱਖ ਇਤਿਹਾਸ ਵਿੱਚੋਂ ਸਾਨੂੰ ਇਸ ਸੰਬੰਧੀ ਸੂਖਮ ਸੰਕੇਤ ਮਿਲ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਦੇ ਪਰਮ ਵਿਅਕਤਿਤਵ ਵਿੱਚ ਇਸ ਅਕਥ ਕਥਾ ਜਾਂ ਵਰਣਨ ਰਹਿਤ ਆਦਰਸ਼ਕ ਦਸ਼ਾ ਦੀ ਸਚਿਤ੍ਰਿਤ ਝਲਕ ਨੂੰ ਵੇਖਿਆ ਜਾ ਸਕਦਾ ਹੈ। ਗੁਰੂ ਨਾਨਕ ਜੀ ਨੂੰ ਪ੍ਰੇਮ ਕਰਕੇ ਅਸੀਂ ਉਸ ਸਭ ਨੂੰ ਪ੍ਰੇਮ ਕਰ ਰਹੇ ਹੁੰਦੇ ਹਾਂ ਜੋ ਜੀਵਨ ਦੇ ਪਿਛੋਕੜ ਵਿੱਚ ਰਹੱਸਮਈ ਰੂਪ ਵਿੱਚ ਵਿਦਮਾਨ ਹੈ। ਜਿਨ੍ਹਾਂ ਨੇ ਪੁੱਤਰ ਦੇ ਦਰਸ਼ਨ ਕਰ ਲਏ ਹਨ ਉਹਨਾਂ ਨੇ ਨਿਸ਼ਚੇ ਹੀ ਪਿਤਾ ਨੂੰ ਵੀ ਨਿਹਾਰ ਲਿਆ ਹੈ। ਗੁਰੂ ਨਾਨਕ ਸਾਹਿਬ ਸਿੱਖਾਂ ਦੇ ਪ੍ਰਭੂ ਪ੍ਰੀਤਮ ਨੂੰ ਨਾ ਤਾਂ ਆਕਾਸ਼ਾਂ ਵਿੱਚ ਵਸ ਰਿਹਾ ਦੱਸਦੇ ਹਨ, ਨਾ ਹੀ ਕਿਸੇ ਕਲਪਨਾ ਭਰਪੂਰ ਸਵਪਨ ਮੰਡਲ ਵਿੱਚ। ਇਸ ਪ੍ਰਿਥਵੀ ਉੱਤੇ ਮਨੁੱਖ ਵਧੇਰੇ ਕਰਕੇ ਭੌਤਿਕ ਵਜੂਦ ਵਾਲਾ ਹੀ ਹੁੰਦਾ ਹੈ ਅਤੇ ਉਸਨੂੰ ਆਪਣੇ ਸਵਪਨ ਆਦਰਸ਼ਾਂ 'ਤੇ ਨਿਰਭਰ ਨਹੀਂ ਹੋਣਾ ਪੈਂਦਾ, ਨਾ ਹੀ ਇਹਨਾਂ ਬਾਰੇ ਉਸਨੂੰ ਕੋਈ ਸ਼ੇਖੀ ਮਾਰਨੀ ਚਾਹੀਦੀ ਹੈ। ਬਨਾਂ ਦਾ ਹਿਰਨ ਵੀ ਜੀਵਨ ਦੀਆਂ ਘੋਰ ਦੁਖਾਂਤਕ ਪਰਿਸਥਿਤੀਆਂ ਵਿੱਚ ਅਜਿਹੀ ਮਨੋਦਸ਼ਾ ਵਿੱਚ ਵਿਚਰ ਆਉਂਦਾ ਹੈ ਜਿਸ ਨੂੰ ਕਿ ਉਚੇਰੀ ਆਤਮਕ ਦਸ਼ਾ ਕਿਹਾ ਜਾ ਸਕਦਾ ਹੈ। ਇਹ ਮਨੋਦਸ਼ਾ ਮਨੁੱਖ ਅਤੇ ਜਾਨਵਰਾਂ ਦੋਹਾਂ ਵਿੱਚ ਇੱਕ ਸਮਾਨ ਹੀ ਹੁੰਦੀ ਹੈ। ਐਂਡਰੋਕਲਸ ਨੇ ਖੂਨੀ ਸ਼ੇਰ ਦੇ ਪੰਜੇ ਵਿੱਚੋਂ ਕੰਡਾ ਕੱਢਿਆ ਸੀ ਅਤੇ ਸ਼ੇਰ ਆਪਣੀ ਮੂਲ ਪ੍ਰਕਿਰਤੀ ਦੇ ਪ੍ਰਭਾਵ ਅਧੀਨ ਉਸਨੂੰ ਪ੍ਰੇਮ ਕਰਨ ਲੱਗ ਪਿਆ ਸੀ। ਸਭ ਵਿੱਚ ਇਹ ਮੌਜੂਦ ਲੁਕਵੀਂ ਸ਼ਕਤੀ ਸੰਪੂਰਨ ਰੂਪ ਵਿੱਚ ਆਤਮਕ ਸੁਭਾਅ ਵਾਲੀ ਹੈ। ਇਹ ਆਤਮਕ ਪ੍ਰਵਿਰਤੀ ਮਨੁੱਖਾਂ ਅਤੇ ਮਨੁੱਖ ਤੋਂ ਹੇਠਲੇ ਜੀਵਨ ਸਭ ਵਿੱਚ ਸਾਂਝੀ ਹੈ। ਗੁਰੂ ਨਾਨਕ ਦੇਵ ਜੀ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਮਹਾਮਾਨਵ ਵੀ ਮੌਜੂਦ ਹਨ। ਪ੍ਰੇਮ ਦੀ ਇਹ ਆਤਮਕਤਾ ਮਨੁੱਖ ਅਤੇ ਫਰਿਸ਼ਤਿਆਂ ਯਾਨੀ ਦੇਵਤਿਆਂ ਦੋਹਾਂ ਵਿੱਚ ਸਾਂਝੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।